ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋਡੀ ਮਹਲਾ ਪੰਜਵਾਂ ਹਰ ਬਿਸਰਤ ਸਦਾ ਖੁਆਰੀ ਤਾਂ ਕਉ ਧੋਖਾ ਕਹਾਂ ਬਿਆਪੈ ਜਾਂ ਕਉ ਓਟ ਤੁਹਾਰੀ ਹਰ ਬਿਸਰਤ ਸਦਾ ਖੁਆਰੀ ਤਾਂ ਕਉ ਧੋਖਾ ਕਹਾਂ ਬਿਆਪੈ ਜਾਂ ਕਉ ਓਟ ਤੁਹਾਰੀ ਰਹਾਉ ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰਜਾਰੀ ਨਵ ਖੰਡਨ ਕੋ ਰਾਜ ਕਮਾਵੈ ਅੰਤ ਚੱਲੈ ਗੋ ਹਾਰੀ ਗੁਣ ਨਿਧਾਨ ਗੁਣ ਤੇ ਨਹੀਂ ਗਾਏ ਜਾਂ ਕੋ ਕਿਰਪਾ ਧਾਰੀ ਸੋ ਸੁਖੀਆ ਧਨ ਉਸ ਜਨਮਾ ਨਾਨਕ ਤਿਸ ਬਲਿਹਾਰੀ ਗੁਣ ਨਿਦਾਨ ਗੁਣ ਤੇ ਨਹੀਂ ਗਾਏ ਜਾਂ ਕਉ ਕਿਰਪਾ ਧਾਰੀ ਸੋ ਸੁਖੀਆ ਧਨ ਉਸ ਜਨਮਾ ਨਾਨਕ ਤਿਸ ਬਲਿਹਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਤਨਾਮ ਵਾਹਿਗੁਰੂ ਸਾਹਿਬ ਜੀਓ ਜਿਉਂ ਬੋਲਾਏ ਤਿਉਂ ਬੋਲੀਐ ਜਾਂ ਆਪ ਬੋਲਾਏ ਸੋਏ ਗੁਰਮੁਖ ਬਾਣੀ ਬ੍ਰਹਮ ਹੈ ਸ਼ਬਦ ਮਿਲਾਵਾ ਹੋਏ ਕਹਾਂ ਬੁੱਧ ਪ੍ਰਭ ਤੋਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ ਹਮ ਨ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਗੁਰਗੱਦੀ ਗੁਰ ਸਿੰਘਾਸਨ ਤੇ ਪ੍ਰਕਾਸ਼ਮਾਨ ਛਤਰ ਚਵਰ ਤਖ ਦੇ ਮਾਲਕ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੰਮ੍ਰਿਤ ਵੇਲੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੁੰਦਿਆਂ ਆਏ ਅੱਜ ਦੇ ਪਾਵਨ ਹੁਕਮ ਨੂੰ ਇਸ ਸਮੇਂ ਆਪ ਜੀ ਨੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ ਪਾਵਨ ਦਰ ਤੋਂ ਸ਼ਰਵਣ ਕਰਨਾ ਕੀਤਾ। ਆਓ ਸਾਹਿਬ ਦੀ ਅਸੀਸ ਪ੍ਰਾਪਤ ਕਰੀਏ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਧੰਨ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ, ਆਪ ਬਖਸ਼ਿਸ਼ ਕਰਨ ਇਸ ਅੱਜ ਦੇ ਪਾਵਨ ਹੁਕਮ ਨੂੰ। ਪੜ੍ਹਨ ਦਾ, ਵਿਚਾਰਨ ਦਾ ਅਤੇ ਹਿਰਦੇ ਵਿੱਚ ਟਿਕਾਵਣ ਦਾ ਆਪ ਬਲ ਬਖਸ਼ਿਸ਼ ਕਰਨ ਜੀ। ਆਓ ਸਾਹਿਬ ਦੀ ਸੀਸ ਪ੍ਰਾਪਤ ਕਰਦੇ ਹਾਂ। ਸਭ ਤੋਂ ਪ੍ਰਥਮ ਕਲਗੀਧਰ ਦਸ਼ਮੇਸ਼ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਪਾਵਨ ਫਤਿਹ ਨਾਲ ਸਾਰੇ ਸਾਂਝ ਪਾਓ ਅਤੇ ਪਿਆਰ ਵਿੱਚ ਭਰ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 711 ਅੰਗ ਤੋਂ ਆਰੰਭ ਹੋ ਕੇ 712 ਅੰਗ 'ਤੇ ਸੁਭਾਏਮਾਨ ਹਨ ਅੱਜ ਦੇ ਇਹ ਪਾਵਨ ਹੁਕਮ, ਜੋ ਟੋਡੀ ਰਾਗ ਵਿੱਚ ਧੰਨ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਹੋਏ ਇਹ ਪਾਵਨ ਹੁਕਮ ਸਾਨੂੰ ਪ੍ਰਾਪਤ ਹੋਏ ਨੇ। ਸਾਹਿਬ ਬਖਸ਼ਿਸ਼ ਕਰਨ ਇਸ ਪਾਵਨ ਹੁਕਮ ਨੂੰ ਬੜੀ ਇਕਾਗਰਤਾ ਸਹਿਤ, ਬੜੀ ਸ਼ਰਧਾ ਨਾਲ ਅਤੇ ਬੜੇ ਹਿਰਦੇ ਦੇ ਭਾਵ ਨਾਲ ਇਸ ਵਿੱਚ ਜੋੜਨ ਦੀ ਆਪ ਸਮਰੱਥ ਬਖਸ਼ਿਸ਼ ਕਰਨ ਜੀ। ਆਓ ਸ਼ਬਦ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਇੱਕ ਵਾਰੀ ਆਪਣੇ ਭਲੇ ਲਈ ਅਤੇ ਸਰਬੱਤ ਦੇ ਭਲੇ ਲਈ ਸਾਰੇ ਆਖੋ ਸਤਿਨਾਮ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਟੋਡੀ ਮਹਲਾ ਪੰਜਵਾ, ਹਰ ਬਿਸਰਤ ਸਦਾ ਖੁਆਰੀ।
ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਨ ਕਰਦੇ ਨੇ, ਹਰ ਬਿਸਰਤ ਸਦਾ ਖੁਆਰੀ। ਵਾਹਿਗੁਰੂ ਜੀ ਨੂੰ ਭੁਲਾਇਆ, ਅੰਦਰ ਦੀ ਸੁਰਤ ਵਿੱਚੋਂ ਵਿਸਾਰਿਆ, ਸਦਾ ਹੀ ਜ਼ਿੰਦਗੀ ਵਿੱਚ ਖੁਆਰੀ ਪੱਲੇ ਪੈਂਦੀ ਹੈ। ਜ਼ਿੰਦਗੀ ਦੁੱਖਦਾਇਕ ਬਣ ਜਾਂਦੀ ਹੈ, ਜ਼ਿੰਦਗੀ ਇੱਜ਼ਤਹੀਨ ਹੋ ਜਾਂਦੀ ਹੈ, ਉਹ ਜੀਵਨ ਦੁੱਖਾਂ ਵਿੱਚ ਘਿਰ ਜਾਂਦਾ ਹੈ। ਜਿਹੜੇ ਜੀਵਨ ਵਿੱਚੋਂ ਅੰਦਰ ਦੀ ਚੇਤਨਾ 'ਚੋਂ ਪ੍ਰਭੂ ਭੁੱਲ ਜਾਂਦਾ ਹੈ, ਪਰਮੇਸ਼ਰ 'ਤੇ ਭੁੱਲਿਆ ਵਿਆਪਨ ਸਭੇ ਰੋਗ ਤੁਧੋ ਭੁੱਲੇ ਸੇ ਜੰਮ ਜੰਮ ਮਰਦੇ, ਤੁਧੋ ਭੁੱਲੇ ਸੇ ਜੰਮ ਜੰਮ ਮਰਦੇ, ਤਿੰਨ ਕਦੇ ਨਾ ਚੁੱਕਣ ਹਾਵੇ। ਜਿਹੜੇ ਪਰਮੇਸ਼ਵਰ ਨੂੰ ਭੁੱਲ ਜਾਂਦੇ ਨੇ, ਹਜ਼ੂਰ ਕਹਿੰਦੇ ਨੇ, ਉਹਨਾਂ ਦੀ ਜ਼ਿੰਦਗੀ ਦੇ ਹੌਕੇ ਨਹੀਂ ਮੁੱਕਦੇ, ਉਹਨਾਂ ਦੀ ਜ਼ਿੰਦਗੀ ਦੁੱਖਾਂ ਵਿੱਚ ਭਰ ਜਾਂਦੀ ਹੈ। ਮਨਮੁੱਖ ਮੂਲੋਂ ਭੁਲਾਏ ਐ ਭਲਿਆ, ਤੂੰ ਆਪਣੇ ਮੂਲ ਨੂੰ ਭੁੱਲ ਗਿਆ। ਉਹ ਦਰਖਤ ਜਿਹੜਾ ਇਹ ਆਖੇ ਮੈਨੂੰ ਧਰਤੀ ਦੀ ਲੋੜ ਨਹੀਂ ਹੈ, ਮੈਨੂੰ ਮੁੱਢ ਦੀ ਲੋੜ ਨਹੀਂ, ਪੱਤੇ ਕਹਿਣ, ਟਾਹਣੀਆਂ ਕਹਿਣ, ਫੁੱਲ ਕਹਿਣ, ਫਲ ਕਹਿਣ, ਵੀ ਸਾਨੂੰ ਜੜ ਦੀ ਲੋੜ ਨਹੀਂ, ਇਹ ਸੱਚ ਹੈ। ਪੇੜ ਮੁਡਾਹੂ ਕੱਟਿਆ ਤਿਸ ਡਾਲ ਸੁਕੰਦੇ, ਉਸ ਦੇ ਤਾਣ ਸੁੱਕ ਜਾਂਦੇ ਨੇ ਜਿਹੜੇ ਮੁੱਢ ਨਾਲੋਂ ਟੁੱਟ ਜਾਂਦੇ ਨੇ। ਮਨਮੁੱਖ ਮੂਲੋਂ ਭੁਲਾਏਨ ਵਿੱਚ ਲੱਭ ਲੋਭ ਹੰਕਾਰ, ਝਗੜਾ ਕਰਦਿਆਂ ਅਨਦਿਨ ਗੁਦਰੈ, ਸ਼ਬਦ ਨਾ ਕਰੇ ਵਿਚਾਰ। ਉਹ ਲੱਭ ਵਿੱਚ, ਲਾਲਚ ਵਿੱਚ ਰਹਿੰਦੇ ਨੇ, ਚਸਕਿਆਂ ਵਿੱਚ ਰਹਿੰਦੇ ਨੇ, ਲੋਭ ਵਿੱਚ ਫਸ ਜਾਂਦੇ ਨੇ, ਪਰਮੇਸ਼ਵਰ ਨੂੰ ਭੁਲਾ ਬੈਠਦੇ ਨੇ। ਇਸ ਕਰਕੇ ਮੇਰੇ ਸਾਹਿਬ ਕਹਿੰਦੇ ਨੇ, ਜੋ ਵਾਹਿਗੁਰੂ ਜੀ ਨੂੰ ਭੁੱਲ ਜਾਂਦੇ ਨੇ ਉਹਨਾਂ ਦੀ ਜ਼ਿੰਦਗੀ ਸਦਾ ਖੁਆਰ ਹੁੰਦੀ ਹੈ। एक गल थोड़ी विचारनी चाहिए है, भला रब नू क्यों भुला दिता है, की कारण है। अज सानू एक ज्ञान मिलता है, सो क्यों विसरा जिन सब किश दिया, सो क्यों विसरा जे जीवन जिया, सो क्यों विसरा जे बिखते काढ़ है, जन्म जन्म का टूटा गंढ है। ऐ भलिया ओ रब तैनू क्यों भुल गया जिसने तैनू सब कुछ दिता, शरीर दिता, सवास दिते, तमाम शरीर दे अंग अंग विच अपनी शक्ति भरी, अकेला शरीर ही नहीं दिता, जिन सब किश दिया, घर दिता, तन ते पहन लई कपड़ा दिता, भोजन खाण लई दिता, रिश्ते नाते दिते, तेरा सुंदर संसार बनाया, भलिया तू उस करतार नू क्यों भुला दिता। अगर भुले रहांगे ते हजूर सुचेत कर देने जिंदगी विच सदा दुख आ जाणगे, ओ सदा खुआरी पल्ले पा बैठेगा। घर विच जिन्नी मर्जी वधिया फिटिंग करा लेना, जिन्ना मर्जी घर विच इलैक्ट्रिक समान लिया के रख लेना, वधिया एसी घर विच, फ्रिज, हीटर, वधिया लाइट्स, जितना मर्जी बिजली नाल संबंधित समान घर विच जोड़ लेना, जे बिजली घर नालों कनैक्शन टुटे ते कोई भी काम नहीं आएगा। मेरे साहब एक गल कहंदे ने, भलिया सुचेत हो, तू अपने जीवन विच जे तेरी जिंदगी दा तमाम सुख ते खजाना इकट्ठा करके झोली विच पाउण वाला वाहिगुरु है, जे उस नूं भुला दिता ते ना घर सुख देवेगा, ना परिवार सुख देवेगा, ना यह शरीर सुख देवेगा, ना अंदरों तू मन करके सुखी होवेगा, ना तन करके सुखी होवेगा, तेरा सारा संसार दुख बन जाएगा जे रब नू भुला दिता। इस करके साहब कहंदे ने, हर बिसरत सदा खुवारी, हरे नू बिसारिया सदा ही खुवारी पल्ले विच पैंदी है जी।
ताको तुखा कहां ब्यापै, जाको ऊट तुहारी।
ताको तुखा कहां ब्यापै, जाको ओट तुहारी। जिसनू आप जी दी ओट मिल गई, आसरा मिल गया, उसनू जिंदगी विच किते भी धोखा नहीं व्याप सकता। जरा एक गल ध्यान च रखियो, अज मनुख नू मनुख ही धोखा नहीं देंदा। मैं एक बेनती करांगा, अज मनुख खुद अपने तो धोखा खा रहे, अखां धोखा दे रही है, मनुख दे कान मनुख नू धोखा दे रहे ने, मनुख दी जुबान मनुख नू धोखा दे रही है, मनुख दा मन मनुख नू धोखा दे रहा है। ऐ भलिया तेरे कोल धन आया है, ओ धन भी तेरे नाल धोखा कर रहा है। माई माया छल, त्रिन की अगन, मेघ की छाया, गोविंद भजन बिन हर का जल, छार सियानप बहुच तराई, दोए कर जोड़ साध मग चल, सिमर स्वामी अंतर जामी, मानुख दे का एहो उत्तम फल। तेरी जिंदगी विच कोई तेनू धोखा नहीं देवेगा, तू वाहिगुरु दी दे नाल जुड़ जा। मनते धोखा तां लह, मनते धोखा तां लह, जां सिफत करी अरदास, वाहिगुरु जी दी सिफत करी, अरदास करी, तेरे मन तो धोखा लै जाएगा। इस करके साहब कहंदे ने, तू अगर वाहिगुरु दी ओट लै लई, तेरी जिंदगी विच कोई तैनू धोखा नहीं देवेगा, तेरे नाल कोई छल नहीं करेगा, तू के तू निर छल नाल जुड़ गया। मैं एक थोड़ी जी बेनती कर देवां, ਵਾਹਿਗੁਰੂ ਜੀ ਦੀ ਓਟ ਲੈ ਲਈਏ, ਜਿਵੇਂ ਅੰਧੇ ਮਨੁੱਖ ਦੇ ਹੱਥ ਵਿੱਚ ਪਕੜੀ ਸੋਟੀ ਨੂੰ ਅੱਗੋਂ ਕੋਈ ਫੜ ਲਵੇ ਤੇ ਜਿਉਂ ਅੰਧਲੈ ਹਰ ਨਾਮ ਲਕੁਟੀ ਟੋਹਣੀ। ਇਹ ਭਲਿਆ ਉਹ ਨੇਤਰਹੀਨ ਬੰਦਾ ਖੱਡ ਵਿੱਚ ਨਹੀਂ ਡਿੱਗੇਗਾ, ਉਹ ਗੜੇ ਵਿੱਚ ਨਹੀਂ ਡਿੱਗੇਗਾ ਜਿਸ ਨੇ ਕਿਸੇ ਦਾ ਆਸਰਾ ਲੈ ਲਿਆ। ਤੇਰੀ ਮੱਤ ਵੀ ਅੱਜ ਦ੍ਰਿਸ਼ਟੀਹੀਨ ਹੈ, ਜੇ ਵਾਹਿਗੁਰੂ ਦਾ ਆਸਰਾ ਨਹੀਂ ਲਿਆ ਤੇ ਜੇ ਉਸਦੀ ਓਟ ਲੈ ਲਈ। ਜੇ ਤੁਹਾਡੀ ਓਟ ਹੈ ਜਾਂ ਕੋ ਓਟ ਤੁਹਾਰੀ, ਤੇ ਹਜ਼ੂਰ ਕਹਿਣ ਲੱਗੇ ਉਸ ਨੂੰ ਕੋਈ ਧੋਖਾ ਨਹੀਂ, ਉਸ ਦੀਆਂ ਅੱਖਾਂ ਵੀ ਗਲਤ ਦਿਸ਼ਾ ਵੱਲ ਨਹੀਂ ਜਾਂਦੀਆਂ, ਅੱਖਾਂ ਧੋਖਾ ਨਹੀਂ ਦਿੰਦੀਆਂ, ਕੰਨ ਗਲਤ ਸੁਣਦੇ ਨਹੀਂ ਕੰਨ ਧੋਖਾ ਨਹੀਂ ਦਿੰਦੇ, ਜ਼ੁਬਾਨ ਗਲਤ ਬੋਲਦੀ ਨਹੀਂ ਜ਼ੁਬਾਨ ਧੋਖਾ ਨਹੀਂ ਦਿੰਦੀ, ਮਨ ਗਲਤ ਸੋਚਦਾ ਨਹੀਂ ਮਨ ਧੋਖਾ ਨਹੀਂ ਦਿੰਦਾ। ਧਨ ਕੋਲ ਹੈ, ਲੱਭ ਲਾਲਚ ਨਹੀਂ ਬਣਿਆ ਉਸ ਧਨ ਨਾਲ, ਪ੍ਰਾਪਤ ਕਰਕੇ ਅੰਦਰ ਕਿਲਵਖਤਾ ਨਹੀਂ ਭਰੀ, ਸੱਚ ਕਰਕੇ ਜਾਣ ਲੈਣਾ ਉਹ ਆਇਆ ਧਨ ਵੀ ਗੁਰਸਿੱਖ ਦੇ ਲਈ ਪਰ ਉਪਕਾਰ ਦਾ ਰਾਹ ਤੇ ਖੋਲ ਦਿੰਦਾ, ਪਰ ਧਨ ਵੀ ਉਸ ਨਾਲ ਧੋਖਾ ਨਹੀਂ ਕਰਦਾ। ਇਸ ਕਰਕੇ ਸਾਹਿਬ ਕਹਿਣ ਲੱਗੇ ਤਾਂ ਕੋ ਧੋਖਾ ਕਹਾਂ ਵਿਆਪੈ, ਚੂੰਕਿ ਅੰਦਰ ਸੁਚੇਤ ਹੋ ਗਿਆ ਵਾਹਿਗੁਰੂ ਦੀ ਓਟ ਲੈ ਲਈ, ਫਿਰ ਤੇਰੀ ਟੇਕ ਰਹਾਂ ਕਲ ਮਾਹੇ, ਤੇਰੀ ਟੇਕ ਤੇਰੇ ਗੁਣ ਗਾਹੇ, ਤੇਰੀ ਟੇਕ ਨਾ ਪੋਹੈ ਕਾਲ, ਤੇਰੀ ਟੇਕ ਬਿਨਸੈ ਜੰਜਾਲ, ਦੀਨ ਦੁਨੀਆਂ ਤੇਰੀ ਟੇਕ, ਸਭ ਮੈਂ ਰਵਿਆ ਸਹਿਬ ਏਕ, ਤੇਰੀ ਟੇਕ ਕਰੋ ਆਨੰਦ, ਤੇਰੀ ਟੇਕ ਜਪੋ ਗੁਰਮੰਤ। ਹੁਣ ਤੇਰੀ ਟੇਕ ਲੈ ਲਈਏ, ਹੁਣ ਤੇ ਗੁਰਮੰਤਰ ਜਪਦਾ ਭਾਵੇਂ ਉੱਚੀ ਗੱਦੀ ਤੇ ਵੀ ਬੈਠਾ ਹੋਵੇ, ਅਹੁਦਾ ਵੀ ਬਹੁਤ ਵੱਡਾ ਮਿਲ ਗਿਆ ਹੋਵੇ, ਉਹ ਕਹਿੰਦਾ ਮਾਲਕ ਤੂੰ ਉੱਚਾ ਬਿਠਾਏ, ਜਿਸ ਤੇ ਰਹਿਮਤ ਕਰਕੇ ਤੂੰ ਬਖਸ਼ਿਸ਼ ਕਰ ਦੇਵੇਂ ਤੇ ਭੇਖਾਰੀ ਤੇ ਰਾਜ ਕਰਾਵੇਂ, ਉੱਥੇ ਵੀ ਅਹੁਦੇ ਤੇ ਬੈਠ ਕੇ ਵੀ ਅੰਦਰ ਹੰਕਾਰ ਵਿੱਚ ਨਹੀਂ ਭਰਦਾ, ਆਪਣੇ ਸਤਿਗੁਰਾਂ ਦਾ ਅਕਾਲ ਪੁਰਖ ਜੀ ਦਾ ਸ਼ੁਕਰਾਨਾ ਕਰਦਾ। ਇਹ ਕਹਿ ਲਈਏ ਉਸ ਨੂੰ ਸਰੀਰ ਦੀ ਜਵਾਨੀ ਵੀ ਧੋਖਾ ਨਹੀਂ ਦਿੰਦੀ, ਜਵਾਨੀ ਧਰਮ ਦੇ ਲੇਖੇ ਲੱਗ ਗਈ, ਰਾਜ ਗੱਦੀ ਮਿਲੀ ਪਰ ਉਪਕਾਰੀ ਬਣ ਗਿਆ, ਚੰਗਾ ਧਨ ਕੋਲ ਆਇਆ ਕਿਸੇ ਦੀ ਬਾਂਹ ਫੜਨ ਵਾਲਾ ਬਣ ਗਿਆ। ਇਹ ਸੱਚ ਹੈ ਵੀ ਉਸ ਨੂੰ ਕਿਸੇ ਤਰ੍ਹਾਂ ਦਾ ਵੀ ਇਹ ਸੰਸਾਰ ਧੋਖਾ ਨਹੀਂ ਦਿੰਦਾ, ਜਿਸ ਨੂੰ ਵਾਹਿਗੁਰੂ ਜੀ ਦੀ ਓਟ ਤੇ ਆਸਰਾ ਮਿਲ ਗਿਆ ਹੈ ਜੀ। ਸਤਿਗੁਰੂ ਸ਼ਬਦ ਦਾ ਕੇਂਦਰੀ ਭਾਵ ਇਹਨਾਂ ਦੋ ਪੰਕਤੀਆਂ ਵਿੱਚ ਬਖਸ਼ਿਸ਼ ਕਰਕੇ ਰਹਾਉ ਦਾ ਉਚਾਰਨ ਕਰਦੇ ਹਨ ਜੀ।
ਬਿਨ ਸਿਮਰਨ ਜੋ ਜੀਵਨ ਬਲਨਾ, ਸਰਪ ਜੈਸੇ ਅਰਜਾਰੀ।
ਬਿਨ ਸਿਮਰਨ ਜੋ ਜੀਵਨ ਬਲਨਾ, ਬਿਨਾਂ ਸਿਮਰਨ ਤੋਂ ਜੋ ਜੀਵਨ ਹੈ ਉਹ ਭਾਵੇਂ ਕਿੱਡਾ ਵੀ ਵਡੇਰੀ ਉਮਰ ਵਾਲਾ ਜੀਵਨ ਹੈ ਉਹ ਸਾੜਾ ਹੈ, ਅੰਦਰ ਪਰਾਈ ਤਾਤ ਹੈ, ਅੰਦਰ ਕਾਮ ਕ੍ਰੋਧ ਦੀ ਅੱਗ ਹੈ, ਅੰਦਰ ਮਨ ਆਸ਼ਾਂਤ ਹੈ, ਭਟਕਣਾ ਵਿੱਚ ਪਿਆ ਹੋਇਆ ਹੈ, ਉਸ ਦਾ ਜੀਵਨ ਬਲਣਾ ਹੈ ਸੜਨ ਵਾਲਾ ਹੈ। ਇਹ ਕਹਿ ਲਈਏ ਅੱਗ ਲੱਕੜ ਨਾਲ ਛੂੰਹਦਿਆਂ ਲੱਕੜ ਵਿੱਚੋਂ ਅੱਗ ਨਿਕਲੀ ਤੇ ਸੇਕ ਦੇਣ ਲੱਗ ਪਈ। ਸਿਆਣੇ ਇੱਕ ਗੱਲ ਕਹਿੰਦੇ ਨੇ ਲੱਕੜਾਂ ਤੇ ਬਲ ਕੇ ਸੜ ਕੇ ਸਵਾਹ ਹੋ ਕੇ ਠੰਡੀਆਂ ਹੋ ਜਾਂਦੀਆਂ ਨੇ, ਪਰ ਜਿਸ ਅੰਦਰ ਵਿਕਾਰਾਂ ਦੀ ਅੱਗ ਲੱਗ ਜਾਂਦੀ ਹੈ ਉਹ 84 ਲੱਖ ਜੂਨ ਵਿੱਚ ਕਦੀ ਵੀ ਸ਼ਾਂਤੀ ਹਾਸਲ ਨਹੀਂ ਕਰਦਾ। ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ ਪਵਹਿ ਦੱਜਾ ਨਾਨਕਾ ਤਰੀਐ ਕਰਮੀ ਲੱਗ। ਬਿਨ ਸਿਮਰਨ ਜੋ ਜੀਵਨ ਬਲਣਾ, ਹਜ਼ੂਰ ਕਹਿਣ ਲੱਗੇ ਕਾਮ ਕ੍ਰੋਧ ਅਗਨੀ ਤਨ ਚਾਰੇ, ਤ੍ਰਿਸ਼ਨਾ ਜਲਤ ਜਲੇ ਹੰਕਾਰੇ। ਇੱਥੇ ਚਾਰ ਅੱਗ ਦਰਸਾਈ ਹੈ, ਕਾਮ ਕ੍ਰੋਧ ਤੇ ਤ੍ਰਿਸ਼ਨਾ ਤੇ ਹੰਕਾਰ। ਕਾਮ ਕ੍ਰੋਧ ਅਗਨੀ ਤਨ ਚਾਰੇ, ਤ੍ਰਿਸ਼ਨਾ ਜਲਤ ਜਲੇ ਹੰਕਾਰੇ। ਇਹ ਸਿਮਰਨ ਤੋਂ ਬਿਨਾਂ ਮਨੁੱਖ ਕਦੀ ਤ੍ਰਿਸ਼ਨਾ ਵਿੱਚ ਭਰ ਜਾਂਦਾ, ਕਦੀ ਕਾਮ ਦੀ ਅੱਗ ਵਿੱਚ ਭਰ ਜਾਂਦਾ, ਕਦੀ ਅੰਦਰ ਕ੍ਰੋਧ ਬਲਦਾ, ਕਦੀ ਅੰਦਰ ਦੂਸਰੇ ਨੂੰ ਵੇਖ ਕੇ ਸੜਦਾ। ਇਹ ਤਾਂ ਹੈ ਜੇ ਅੰਦਰ ਸਿਮਰਨ ਦੀ ਬਰਕਤ ਨਹੀਂ ਹੈ। ਇਹ ਗੱਲ ਸੱਚ ਕਰਕੇ ਜਾਣਿਓ, ਜਿਹੜੇ ਘਰ ਵਿੱਚ ਘਰ ਦਾ ਮਾਲਕ ਨਹੀਂ ਰਹਿੰਦਾ ਉਸ ਘਰ ਵਿੱਚ ਚੂਹੇ ਟਿੱਡੇ ਮਕੌੜੇ ਕੋੜ ਕਿਰਲੀਆਂ ਇਤਿਆਦਕ ਤੇ ਮਿੱਟੀ ਤੇ ਕੂੜਾ ਕਰਕਟ ਘਰ ਵਿੱਚ ਆ ਜਾਂਦਾ ਤੇ ਜੇ ਘਰ ਵਿੱਚ ਮਾਲਕ ਨਹੀਂ ਤੇ ਕਹਿ ਲਈਏ ਘਰ ਬਦਤਰ ਹੋ ਜਾਂਦਾ ਜੇ ਹਿਰਦੇ ਦੇ ਘਰ ਵਿੱਚ ਵਾਹਿਗੁਰੂ ਦਾ ਸਿਮਰਨ ਨਹੀਂ ਤੇ ਸਮਝ ਲੈਣਾ ਹਿਰਦੇ ਦਾ ਘਰ ਵੀ ਉਹ ਸੁਈਆਂ ਘਰ ਬਣ ਜਾਂਦਾ ਉੱਥੇ ਔਗਣ ਵਿਕਾਰਾਂ ਦੀ ਅੱਗ ਅੰਦਰ ਬਲਦੀ ਬਿਨ ਸਿਮਰਨ ਜੋ ਜੀਵਨ ਬਲਣਾ ਸਰਪ ਜੈਸੇ ਅਰਜਾਰੀ ਅਰਜਾਰੀ ਆਰਜਾ ਜੇ ਜੁਗ ਚਾਰੇ ਆਰਜਾ ਉਮਰ ਤੇ ਅਰਜਾਰੀ ਦੇ ਅਰਥ ਨੇ ਵਡੇਰੀ ਉਮਰ ਲੰਬੀ ਉਮਰ ਅਗਰ ਸਿਮਰਨ ਨਹੀਂ ਉਮਰ ਭਾਵੇਂ ਬਹੁਤ ਵੱਡੀ ਹੋ ਜਾਏ ਲੋਕ ਤੇ ਕਹਿੰਦੇ ਨੇ ਨਾ ਇਹ ਵਡੇਰੀ ਉਮਰ ਵਾਲੇ ਬਜ਼ੁਰਗ ਨੇ ਇਹ ਬਾਬਾ ਜੀ ਨੇ ਮੇਰੇ ਸਾਹਿਬ ਕਹਿੰਦੇ ਨੇ ਭਲਿਆ ਉਮਰ ਸਿਮਰਨ ਦੀ ਹੋਵੇ ਤੇ 5 ਸਾਲ ਦਾ ਵੀ ਵੱਡਾ ਧਰੂ ਤੇ ਪ੍ਰਹਿਲਾਦ 5 ਬਰਹ ਕੋ ਅਨਾਥ ਧਰੂ ਬਾਰਕ ਹਰ ਸਿਮਰਤ ਅਮਰ ਅਟਾਰੇ ਜੇ ਉਮਰ ਛੋਟੀ ਹੈ ਪਰ ਅੰਦਰ ਧਰਮ ਹੈ ਤੇ 12 ਸਾਲ ਦੇ 1518 ਸਨ ਵਿੱਚ ਧੰਨ ਬਾਬਾ ਬੁੱਢਾ ਸਾਹਿਬ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਆਉਂਦੇ ਨੇ ਤੇ ਮੇਰੇ ਸਾਹਿਬ ਕਹਿ ਦਿੰਦੇ ਨੇ ਵੀ ਤੇਰੀਆਂ ਗੱਲਾਂ ਤੇ ਤੇਰਾ ਅੰਮ੍ਰਿਤ ਵੇਲੇ ਗੁਰੂ ਚਰਨਾਂ ਵਿੱਚ ਪੁੱਜਣਾ ਇਸ ਗੱਲ ਦਾ ਪ੍ਰਤੀਕ ਹੈ ਵੀ ਤੂੰ ਬੱਚਾ ਨਹੀਂ ਹੈ ਤੂੰ ਤੇ ਬੁੱਢਿਆਂ ਵਾਲੇ ਕਦਮ ਪਿਆ ਉਠਾਉਂਦਾ ਉਮਰ ਛੋਟੀ ਹੋਵੇ ਤੇ ਕਹਿ ਸਕਦੇ ਹਾਂ ਧਰਮ ਅੰਦਰ ਸੰਭਾਲਿਆ ਤੇ ਉਹ ਵਡੇਰੀ ਉਮਰ ਵਾਲਿਆਂ ਤਰ੍ਹਾਂ ਸ਼ਾਂਤ ਤੇ ਟਿਕਿਆ ਹੋਇਆ ਹੈ ਪਰ ਜੇ ਉਮਰ ਵਡੇਰੀ ਹੋ ਜਾਏ ਤੇ ਹਜ਼ੂਰ ਕਹਿਣ ਲੱਗੇ ਸੱਪ ਦੀ ਉਮਰ ਵੀ ਤੇ ਬਹੁਤ ਹੁੰਦੀ ਹੈ ਨਾ ਬਿਨ ਸਿਮਰਨ ਜੋ ਜੀਵਨ ਬਲਣਾ ਸਰਪ ਜੈਸੇ ਅਰਜਾਰੀ ਹਰ 6 ਮਹੀਨੇ ਬਾਅਦ ਆਪਣੀ ਕੁੰਜ ਉਤਾਰ ਦਿੰਦਾ ਜਿਉਂ ਕਾਂਚਰੀ ਭੁਜੰਗ ਆਪਣੀ ਕੁੰਜ ਉਤਾਰ ਦਿੰਦਾ ਅੰਦਰੋਂ ਨਵਾਂ ਨਰੋਆ ਨਿਕਲ ਆਉਂਦਾ ਬੁਢਾਪਾ ਆਉਂਦਾ ਹੀ ਨਹੀਂ ਹੈ ਉਹ ਸੱਪ ਕਈ ਵਾਰੀ ਤੇ ਜੇ ਸੱਪ ਮਰੇ ਨਾ ਤੇ ਉਮਰ 1000 ਸਾਲ ਵੀ ਹੋ ਜਾਂਦੀ ਹੈ ਪਰ ਵਡੇਰੀ ਉਮਰ ਵਾਲਾ ਸੱਪ ਕੀ ਹੁਣ ਅੰਦਰੋਂ ਅੰਮ੍ਰਿਤ ਕੱਢੇਗਾ ਕਿ ਅੰਦਰੋਂ ਜ਼ਹਿਰ ਕੱਢੇਗਾ ਜਿੰਨਾ ਸੱਪ ਵੱਡਾ ਹੁੰਦਾ ਗਿਆ ਓਨੀ ਜ਼ਹਿਰ ਅੰਦਰ ਵੱਧਦੀ ਗਈ ਤੇ ਉਸ ਜ਼ਹਿਰ ਨਾਲ ਸੜਦਾ ਫਿਰ ਠੰਡੀ ਥਾਂ ਲੱਭਦਾ ਕੋਈ ਕੇਲੇ ਦਾ ਮੁੱਢ ਮਿਲ ਜਾਏ ਕੋਈ ਠੰਡੇ ਪਾਣੀ ਦਾ ਕਿਨਾਰਾ ਮਿਲ ਜਾਏ ਕੋਈ ਠੰਡੀ ਠੰਡੀ ਹਵਾ ਮਿਲ ਜਾਏ ਜਿਵੇਂ ਵਡੇਰੀ ਉਮਰ ਵਾਲਾ ਸੱਪ ਉਹ ਅੰਦਰ ਦੀ ਜ਼ਹਿਰ ਕਰਕੇ ਸੜਦਾ ਤਿਵੇਂ ਵਡੇਰੀ ਉਮਰ ਵਾਲਾ ਉਹ ਮਨੁੱਖ ਵੀ ਅੰਦਰ ਔਗਣ ਵਿਕਾਰਾਂ ਦੀ ਅੱਗ ਕਰਕੇ ਸੜਦਾ ਜੇ ਅੰਦਰ ਵਾਹਿਗੁਰੂ ਦਾ ਨਾਮ ਸਿਮਰਨ ਨਹੀਂ ਜੇ ਯੁਗ ਚਾਰੇ ਆਰਜਾ 4 ਯੁਗਾਂ ਜਿੰਨੀ ਵੱਡੀ ਉਮਰ ਹੋ ਜਾਏ ਹੋਰ ਦਸੂਨੀ ਹੋਏ ਤੇ 4 ਯੁਗਾਂ ਤੋਂ 10 ਗੁਣਾ ਹੋਰ 40 ਯੁਗਾਂ ਜਿੰਨੀ ਉਮਰ ਹੋ ਜਾਏ ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਏ ਚੰਗਾ ਨਾਂ ਰਖਾਏ ਕਹਿ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵੇ ਤਾਂ ਵਾਤ ਨਾ ਪੁੱਛੈ ਕਿ ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਧਾਰੇ ਹਾਲਤ ਕੀ ਹੈ ਇਸ ਕਰਕੇ ਸਾਹਿਬ ਕਹਿਣ ਲੱਗੇ ਤੂੰ ਵਡੇਰੀ ਉਮਰ ਦਾ ਗੁਮਾਨ ਨਾ ਕਰੀ ਬਿਨ ਸਿਮਰਨ ਜੈਸੇ ਸਰਪ ਆਰ ਜਾਰੀ ਤੇ ਉਹ ਜੀਵੈ ਸਾਕਤ ਨਾਮ ਵਿਸਾਰੀ ਏਕ ਨਿਮਖ ਜੋ ਸਿਮਰਨ ਮੈਂ ਜੀਆ ਕੋਟ ਦਿਨਸ ਲਾਖ ਸਦਾ ਥਿਰ ਥੀਆ ਬਿਨ ਸਿਮਰਨ ਧ੍ਰਿਗ ਕਰਮ ਕਰਾਸ ਕਾਗ ਬਤਨ ਬਿਸ਼ਟਾ ਮੈਂ ਵਾਸ ਬਿਨ ਸਿਮਰਨ ਭਏ ਕੂਕਰ ਕਾਮ ਸਾਕਤ ਬੇਸ਼ਵਾ ਪੂਤ ਨਿਨਾਮ ਬਿਨ ਸਿਮਰਨ ਜੈਸੇ ਸੀਂਗ ਛਤਾਰਾ ਬੋਲੈ ਕੂਰ ਸਾਕਤ ਮੁਖ ਕਾਰਾ ਬਿਨ ਸਿਮਰਨ ਗਰਦਪ ਕੀ ਨਿਆਈ ਸਾਕਤ ਥਾਨ ਭ੍ਰਿਸ਼ਟ ਫਰਾਹੀ ਬਿਨ ਸਿਮਰਨ ਕੂਕਰ ਹਰਕਾਇਆ ਸਾਕਤ ਲੋਭੀ ਬੰਧ ਨਾ ਪਾਏ ਬਿਨ ਸਿਮਰਨ ਹੈ ਆਤਮ ਘਾਤੀ ਸਾਕਤ ਨੀਚ ਤਿਸ ਕੁੱਲ ਨਹੀਂ ਜਾਤੀ ਸਾਹਿਬ ਕਹਿਣ ਲੱਗੇ ਬਿਨਾਂ ਸਿਮਰਨ ਤੋਂ ਉਸ ਦਾ ਜੀਵਨ ਸਾੜੇ ਵੱਲ ਹੈ
ਔਗਣ ਵਿਕਾਰਾਂ ਦੀ ਅੱਗ ਵਿੱਚ ਬਲਦਾ ਤੇ ਜਿੱਥੇ ਮਨ ਨੂੰ ਸ਼ਾਂਤੀ ਨਹੀਂ, ਮੈਂ ਬੇਨਤੀ ਕਰਾਂ ਦੁਨੀਆ ਬਣਾ ਕੇ ਕੀ ਕਰਨਾ। ਜਿੱਥੇ ਵਾਹਿਗੁਰੂ ਦੀ ਨਜ਼ਰ ਵਿੱਚ ਪ੍ਰਵਾਨ ਨਹੀਂ, ਉੱਥੇ ਸੰਸਾਰ ਦੀ ਨਜ਼ਰ ਵਿੱਚ ਪ੍ਰਵਾਨ ਹੋਇਆ ਕੀ ਪੱਲੇ ਪਏਗਾ। ਅਗਰ ਵਾਹਿਗੁਰੂ ਨਾਲੋਂ ਅੰਦਰ ਦੀ ਸੁਰਤ ਦਾ ਨਾਤਾ ਟੁੱਟੈ, ਸ਼ਬਦ ਨਾਲੋਂ ਸੁਰਤ ਜੁਦਾ ਹੈ, ਤੇ ਸਮਝ ਲੈਣਾ ਉਸ ਦਾ ਜੀਵਨ। ਹਜ਼ੂਰ ਕਹਿਣ ਲੱਗੇ, ਦਿਨ ਰਾਤ ਦੁੱਖਾਂ ਵਿੱਚ, ਔਗਣ ਤੇ ਵਿਕਾਰਾਂ ਦੀ ਅੱਗ ਵਿੱਚ ਪਿਆ ਸੜਦਾ ਹੈ, ਇਹ ਸਮਝ ਲੈਣਾ ਜਿਵੇਂ ਵਡੇਰੀ ਉਮਰ ਵਾਲਾ ਸਰਫ ਹੋਵੇ। ਹਜ਼ੂਰ ਦੇ ਇਸ ਪਾਵਨ ਫਰਮਾਨ ਨੂੰ ਭਾਈ ਗੁਰਦਾਸ ਸਾਹਿਬ ਜੀ ਨੇ ਵੀ ਆਪਣੇ ਕਵਿਤ ਸਵਈਆਂ ਦੀ ਬਾਣੀ ਵਿੱਚ ਜ਼ਿਕਰ ਕੀਤਾ। ਮੂਸਾ ਬਿਲ ਖੋਦ ਨਾ ਗੁਫਾ ਜੋਗੀਸ਼ਰ ਕਹਾਵੈ, ਸਰਪ ਹੋਵੇ ਚਿਰਨਜੀਵ ਬਿਖ ਨਾ ਬਿਲਾਨੀਐ, ਗੁਰਮੁਖ ਤ੍ਰੈਗੁਣ ਅਤੀਤ ਚੀਤ ਹਵੈ ਅਤੀਤ। ਤੇ ਅੱਗੋਂ ਕੀ ਕਹਿੰਦੇ ਨੇ, ਹੋਏ ਚਰਨ ਕਮਲ ਰੇਨ ਉਨ ਮਨ ਕਾਮ ਧੇਨ ਉਨ ਮਾਨੀਐ। ਕਹਿਣ ਲੱਗੇ ਇੱਕ ਚੂਹਾ ਵੇਖਿਆ, ਜੇ ਖੋਦ ਖੋਦ ਕੇ ਗੁਫਾ ਬਣਾ ਲਏ ਤੇ ਇਹ ਤੇ ਨਹੀਂ ਨਾ ਆਖਾਂਗੇ ਵੀ ਹੁਣ ਗੁਫਾ ਵਿੱਚ ਕੋਈ ਜੋਗੀਸ਼ਰ ਬੈਠਾ, ਕੋਈ ਸਾਧੂ ਬੈਠਾ। ਕਹਿਣ ਲੱਗੇ ਜੇ ਕੋਈ ਵਡੇਰੀ ਉਮਰ ਕਰ ਲਵੇ, ਉਹ ਹੈ ਲਿਖੇ ਹੋਏ ਨੇ ਧੁਰੋਂ ਸਵਾਸ, ਤੇ ਸਵਾਸਾਂ ਨੂੰ ਯੋਗੀ ਲੋਕ ਲੈਂਦੇ ਹਨ ਰੋਕ, ਦਸਮ ਦੁਆਰ ਸਵਾਸ ਚੜ੍ਹਾ ਲੈਣੇ। ਧਿਆਨ 'ਚ ਰੱਖ ਲੈਣਾ, ਜਿਵੇਂ ਸੰਤੋਖ ਸਰ ਸਾਹਿਬ ਦੀ ਖੁਦਾਈ ਕਰਦਿਆਂ ਬੈਠਾ ਸੀ ਸਤਿਯੁਗ ਦਾ ਇੱਕ ਯੋਗੀ, ਸਵਾਸ ਚੜ੍ਹਾ ਕੇ ਉਸਨੇ ਗੁਰੂ ਆਖਿਆ ਸੀ ਵੀ ਤੂੰ ਬਾਰ ਬਾਰ ਮੇਰੇ ਨਾਲ ਝਗੜਾ ਕਰਦਾ, ਮੈਂ ਨਹੀਂ ਤੈਨੂੰ ਸਮਝਾ ਸਕਦਾ। ਉਸ ਆਖਿਆ ਸੀ ਮੇਰੀ ਮੁਕਤੀ ਕਿਵੇਂ ਹੋਏਗੀ, ਉਸ ਆਖਿਆ ਤੂੰ ਪੈ ਗਿਆ ਗਲਤ ਰਾਹੇ, ਮੈਂ ਤੈਨੂੰ ਗਿਆਨ ਸਮਝਾਉਂਦਾ, ਤੂੰ ਸਵਾਸ ਚੜ੍ਹਾ ਲੈਂਦਾ, ਜਾਂ ਸਵਾਸ ਚੜ੍ਹਾਈ ਫਿਰ ਤੇ ਫਿਰ ਤੇਰੀ ਮੁਕਤੀ ਦਾ ਰਾਹ ਗੁਰੂ ਅਰਜਨ ਦੇਵ ਜੀ ਕਲਯੁਗ ਦੇ ਸਮੇਂ ਵਿੱਚ ਤੈਨੂੰ ਮਿਲਣਗੇ, ਉੱਥੋਂ ਤੇਰੀ ਮੁਕਤੀ ਹੋਵੇਗੀ। ਇਹ ਸੱਚ ਹੈ ਨਾ, ਉਮਰ ਵਡੇਰੀ ਕਰਕੇ ਇਸ ਬੈਠੇ ਯੋਗੀ ਨੂੰ ਜਦੋਂ ਸੰਤੋਖ ਸਰ ਦੀ ਖੁਦਾਈ ਕਰਦਿਆਂ ਉਸ ਮੱਠ ਵਿੱਚੋਂ ਬਾਹਰ ਕੱਢਿਆ, ਤਲੀਆਂ ਮਲੀਆਂ ਧੰਨ ਗੁਰੂ ਅਰਜਨ ਦੇਵ ਜੀ ਦੇ ਸਮਕਸ਼ ਲਿਆਂਦਾ, ਹੁਣ ਅੱਖਾਂ ਦੇ ਪ੍ਰਭੱਟੇ ਚੁੱਕ ਕੇ ਪੁੱਛਦਾ ਵੀ ਯੁੱਗ ਕਿਹੜਾ। ਆਖਿਆ ਕਲਯੁੱਗ। ਕਹਿਣ ਲੱਗੇ ਇਸ ਸਮੇਂ ਕਲਯੁੱਗ ਦੇ ਯੁੱਗ ਵਿੱਚ ਮੈਂ ਗੁਰੂ ਅਰਜਨ ਦੇਵ ਜੀ ਨੂੰ ਮਿਲਣਾ ਚਾਹੁੰਦਾ। ਉਹਨਾਂ ਆਖਿਆ ਵੀ ਆ ਸਾਹਮਣੇ ਬੈਠੇ ਨੇ ਸਿੰਘਾਸਨ ਤੇ, ਮਸਤਕ ਝੁਕਾਇਆ ਤੇ ਮੁਕਤੀ ਦਾ ਰਾਹ ਪੁੱਛਿਆ ਸੀ, ਤੇ ਧੰਨ ਗੁਰੂ ਅਰਜਨ ਦੇਵ ਜੀ ਆਖਿਆ ਸੀ ਉਮਰ ਵਡੇਰੀ ਕਰਕੇ ਤੂੰ ਬੈਠਾ ਹੈ, ਸਤਿਯੁਗ ਦਾ ਪ੍ਰਾਣ ਉੱਪਰ ਚੜ੍ਹਾਏ ਨੇ, ਪਰ ਗਿਆਨ ਤੋਂ ਬਿਨਾਂ ਮੁਕਤੀ ਨਹੀਂ। ਇਹ ਆਖਿਆ ਸੀ ਮੈਨੂੰ ਗਿਆਨ ਬਖਸ਼ੋ, ਤੇ ਸਤਿਗੁਰਾਂ ਉੱਥੇ ਸ਼ਬਦ ਉਚਾਰਿਆ। ਉਸ ਲੰਬੇਰੀ ਉਮਰ ਵਾਲੇ ਯੋਗੀ ਪ੍ਰਤੀ ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਖ ਦਿਖਲਾਈ, ਸਾਂਗ ਉਤਾਰ ਥੰਮਿਓ ਪਾਸਾਰਾ, ਤਬ ਏਕੋ ਏਕੰਕਾਰਾ ਕਵਨ ਰੂਪ ਦਿਸ਼ਟਿਓ ਬਿਨਸਾਇਓ, ਕਤਹੈ ਗਇਓ ਓ ਕਦ ਤੇ ਆਇਓ, ਜਲ ਤੇ ਉਠੈ ਅਨਕ ਤਰੰਗਾ, ਕਣਕ ਭੂਖਣ ਕੀਨੇ ਬਹੁ ਰੰਗਾ, ਬੀਜ ਬੀਜ ਦੇਖਿਓ ਬਹੁ ਪ੍ਰਕਾਰਾ, ਫਲ ਪਾਕੇ ਤੇ ਏਕੰਕਾਰਾ, ਸਹਿਸ ਕਟਾਮੈ ਏਕ ਆਕਾਸ਼, ਘਟ ਫੂਟੇ ਤੇ ਉਹੀ ਪ੍ਰਕਾਸ਼, ਭਰਮ ਲੋਭ ਮੋਹ ਮਾਇਆ ਵਿਕਾਰ, ਭਰਮ ਛੂਟੇ ਤੇ ਏਕੰਕਾਰ, ਉਹ ਅਵਿਨਾਸ਼ੀ ਬਿਨਸਤ ਨਾਹੀ, ਨਾ ਕੋ ਆਵੈ ਨਾ ਕੋ ਜਾਹੀ, ਗੁਰ ਪੂਰਾ ਹੋਮੈ ਮਲ ਧੋਈ, ਕਹੋ ਨਾਨਕ ਮੇਰੀ ਪਰਮ ਗਤ ਹੋਈ ਦਾ ਉਪਦੇਸ਼ ਦਿੱਤਾ। ਤੇ ਆਖਿਆ ਸੀ ਪ੍ਰਾਣ ਚੜ੍ਹਾ ਕੇ ਉਮਰ ਵਡੇਰੀ ਕਰਕੇ ਤੂੰ ਸ਼ਾਇਦ ਆਪਣੇ ਆਪ ਨੂੰ ਮਹਿਸੂਸ ਕਰੇ ਵੀ ਮੈਂ ਵੱਡੀ ਉਮਰ ਵਾਲਾ। ਕਹਿਣ ਲੱਗੇ ਹੰਕਾਰ ਤੇ ਲੋਭ ਮੋਹ ਉਹ ਵੀ ਅੰਦਰ ਓਨੇ ਹੀ ਵੱਡੇ ਹੋ ਜਾਂਦੇ। ਇਸ ਕਰਕੇ ਸਾਹਿਬ ਦੀ ਰਹਿਮਤ ਨਾਲ ਹੁਣ ਗੁਰੂ ਦਾ ਉਪਦੇਸ਼ ਸੁਣਿਆ, ਪ੍ਰਾਣ ਤਿਆਗੇ ਤੇ ਮੁਕਤੀ ਮਿਲ ਗਈ। ਮੇਰੇ ਸਾਹਿਬ ਕਹਿੰਦੇ ਅਕੇਲੀ ਵਡੇਰੀ ਉਮਰ ਨਾਲ ਗੱਲ ਨਹੀਂ ਬਣਦੀ। ਆਪ ਨੂੰ ਪਤਾ ਇਤਿਹਾਸ ਦੀ ਵਾਰਤਾ ਦਾ, ਪੀਰ ਹਾਜੀ ਰਤਨ ਉਮਰ 350 ਸਾਲ, ਤੇ ਇੱਧਰ ਸੁਣਿਆ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਬੜੀ ਬਖਸ਼ਿਸ਼ ਦੇ ਮਾਲਕ ਨੇ, ਬੜੀ ਰਹਿਮਤ ਕਰਨ ਵਾਲੇ ਨੇ, ਇਹ ਚੇਲਿਆਂ ਨੂੰ ਕਹਿੰਦਾ ਵੀ ਪਾਲਕੀ ਲੈ ਕੇ ਆਓ, ਚੱਲ ਨਹੀਂ ਸੀ ਸਕਦਾ, ਉਮਰ ਵਡੇਰੀ ਹੋ ਗਈ, ਪਾਲਕੀ ਵਿੱਚ ਹੁਣ ਬੈਠਾ। ਜਦੋਂ ਚੇਲਿਆਂ ਨੇ ਪਾਲਕੀ ਚੁੱਕੀ ਤੇ ਪੁੱਛਦਾ ਵੀ ਜਿਨ੍ਹਾਂ ਕੋਲ ਮੈਂ ਚੱਲਿਆ ਗੁਰੂ ਗੋਬਿੰਦ ਸਿੰਘ ਜੀ ਦੀ ਉਮਰ ਕਿੰਨੀ ਕੇ, ਤੇ ਕਹਿਣ ਲੱਗੇ 40 ਸਾਲ ਤੋਂ ਥੋੜਾ ਜਿਹਾ ਘੱਟ। ਕਹਿਣ ਲੱਗੇ ਹਾਂ ਪਾਲਕੀ ਰੱਖਦੇ ਹੋ, ਉਹ 40 ਕੁ ਸਾਲ ਦੇ, ਮੈਂ ਨਹੀਂ ਜਾਣਾ। ਇੱਧਰੋਂ ਕਲਗੀਧਰ ਦਸ਼ਮੇਸ਼ ਪਾਤਸ਼ਾਹ ਨਜ਼ਦੀਕ ਹੀ ਆਏ ਸਨ, ਸਿੱਖਾਂ ਨੂੰ ਕਹਿਣ ਲੱਗੇ ਘੋੜਾ ਲੈ ਕੇ ਆਓ। ਮਹਾਰਾਜ ਕਿੱਧਰ ਜਾਣਾ? ਸਾਹਿਬ ਕਹਿਣ ਲੱਗੇ ਸ਼ਿਕਾਰ ਕਰਨ ਜਾਣਾ। ਹੁਣ ਘੋੜੇ ਤੇ ਚੜ ਗਏ, ਸਿੰਘ ਨਾਲ ਹੋਰ ਘੋੜਿਆਂ ਤੇ ਚੜ ਗਏ। ਸਾਹਿਬਾਂ ਨੇ ਜਿਉਂ ਘੋੜਾ ਦੜਾਇਆ, ਪੀਰ ਹਾਜੀ ਰਤਨ ਦੇ ਡੇਰੇ ਕੋਲ ਆ ਰੁਕੇ। ਸਿੱਖ ਕਹਿੰਦੇ ਨੇ ਪਾਤਸ਼ਾਹ ਆਪ ਤੇ ਕਹਿੰਦੇ ਸੋ ਸ਼ਿਕਾਰ ਕਰਨ ਚੱਲੇ ਆ, ਇਹ ਪੀਰ ਹਾਜੀ ਰਤਨ ਦਾ ਡੇਰਾ ਹੈ, ਇੱਥੇ ਘੋੜਾ ਰੋਕ ਲਿਆ ਜੇ। ਸਾਹਿਬ ਕਹਿਣ ਲੱਗੇ ਇਸੇ ਦਾ ਹੀ ਸ਼ਿਕਾਰ ਕਰਨ ਹੈ। ਹੁਣ ਘੋੜੇ ਤੋਂ ਉਤਰੇ, ਅੰਦਰ ਪ੍ਰਵੇਸ਼ ਕੀਤਾ ਤੇ ਹੁਣ ਸਾਹਮਣੇ ਪੀਰ ਹਾਜੀ ਰਤਨ ਪੁੱਛਦਾ ਵੀ ਇਹ ਕੌਣ ਆਏ ਨੇ? ਹੁਣ ਝੱਟ ਪਹਿਚਾਣ ਕੇ ਇੱਕ ਇਸ ਦਾ ਸੇਵਕ ਕਹਿੰਦਾ ਇਹ ਗੁਰੂ ਗੋਬਿੰਦ ਸਿੰਘ ਆਏ ਨੇ। ਕਹਿਣ ਲੱਗੇ ਅੱਛਾ ਅੱਛਾ, ਹੁਣ ਸਾਹਿਬ ਪਾਸ ਖਲੋਤੇ ਨੇ ਤੇ ਪਤਾ ਕੀ ਕਹਿੰਦਾ? ਅੱਛਾ ਅੱਛਾ, ਤੁਸੀਂ ਹੋ ਗੁਰੂ ਗੋਬਿੰਦ ਸਿੰਘ? ਤੇ ਮੇਰੇ ਸਾਹਿਬ ਕਹਿਣ ਲੱਗੇ ਪੀਰ ਜੀ ਮੈਂ ਇੱਕ ਸਵਾਲ ਕਰਦਾ, ਇਹ ਦੱਸੋ ਕੱਪੜਾ ਭਲਾ ਪੁਰਾਣਾ ਹੋਵੇ ਘਸਿਆ ਹੋਵੇ ਉਹ ਕੀਮਤੀ ਹੁੰਦਾ ਕਿ ਕੱਪੜਾ ਨਵਾਂ ਹੋਵੇ ਤੇ ਉਹ ਕੀਮਤੀ ਹੁੰਦਾ? ਤੇ ਪੀਰ ਹਾਜੀ ਰਤਨ ਕਹਿਣ ਲੱਗਾ ਜੀ ਪੁਰਾਣੇ ਕੱਪੜੇ ਦੀ ਕੀ ਕੀਮਤ, ਘਸੇ ਹੋਏ ਕੱਪੜੇ ਦੀ ਕੀ ਕੀਮਤ? ਤੇ ਮੇਰੇ ਸਾਹਿਬ ਕਹਿਣ ਲੱਗੇ 350 ਸਾਲ ਦਾ ਇਹ ਸਰੀਰ ਦਾ ਪੁਰਾਣਾ ਕੱਪੜਾ ਪਾ ਕੇ ਤੇ ਉਹ ਗੁਮਾਨ ਪਿਆ ਕਰਦਾ ਮੈਂ ਵਡੇਰੀ ਉਮਰ ਵਾਲਾ ਹਾਂ। ਇਹ ਗੱਲ ਜਦੋਂ ਕਲਗੀਧਰ ਪਾਤਸ਼ਾਹ ਜੀ ਦੇ ਮੁਖੋਂ ਸੁਣੀ ਵੀ ਹੈ ਇਹਨਾਂ ਤੇ ਅੰਦਰ ਤੀਰ ਮਾਰਿਆ, ਉਸੇ ਸਮੇਂ ਹੱਥ ਜੁੜ ਗਏ ਤੇ ਮਸਤੇ ਝੁਕਾਇਆ। ਸਾਹਿਬ ਕਹਿਣ ਲੱਗੇ ਵਡੇਰੀ ਉਮਰ ਦਾ ਗੁਮਾਨ ਨਹੀਂ ਕਰੀਦਾ, ਅੰਦਰ ਬੰਦਗੀ ਵਡੇਰੀ ਚਾਹੀਦੀ ਹੈ, ਨਿਮਰਤਾ ਵੱਡੀ ਚਾਹੀਦੀ। ਇਹ ਸੱਚ ਹੈ ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰਜਾਰੀ, ਜਿਵੇਂ ਸੱਪ ਵਡੇਰੀ ਉਮਰ ਵੱਲ ਹੈ ਇਸੇ ਤਰ੍ਹਾਂ ਬਿਨਾਂ ਸਿਮਰਨ ਤੋਂ ਅਗਰ ਉਸ ਦੀ ਉਮਰ ਜਿੰਨੀ ਮਰਜ਼ੀ ਹੋ ਜਾਏ। ਹਜ਼ੂਰ ਕਹਿਣ ਲੱਗੇ ਅੰਦਰ ਦਾ ਸਾੜਾ ਮੁੱਕਦਾ ਨਹੀਂ ਹੈ ਜੀ।
ਨਵ ਖੰਡਨ ਕੋ ਰਾਜ ਕਮਾਵੈ, ਅੰਤ ਚੱਲੈ ਗੋ ਹਾਰੀ।
ਅਗਰ ਨਵ ਖੰਡਨ ਕੋ ਰਾਜ ਕਮਾਵੈ, ਤਮਾਮ ਧਰਤੀ ਦਾ ਰਾਜਾ ਵੀ ਬਣ ਜਾਏ ਤੇ ਹਜ਼ੂਰ ਕਹਿਣ ਲੱਗੇ ਨਵਾਂ ਖੰਡਾਂ ਵਿੱਚ ਜਾਣੀ ਹੈ, ਹੈਂ ਸਾਰੇ ਸੰਸਾਰ ਵਿੱਚ ਉਸ ਦੀ ਸ਼ੋਭਾ ਹੋਵੇ, ਚੱਕਰਵਰਤੀ ਰਾਜਾ ਬਣ ਜਾਏ, ਨਵ ਖੰਡਾਂ ਦਾ ਰਾਜਾ ਬਣ ਜਾਏ। ਪਰ ਅੰਤ ਚਲੇ ਗੋ ਹਾਰੀ, ਨਾਂਗੇ ਆਵਨ ਨਾਂਗੇ ਜਾਣਾ। ਜਦੋਂ ਅਖੀਰ ਵੇਲਾ ਆਉਂਦਾ ਉਸ ਸਮੇਂ ਕੁਝ ਵੀ ਨਾਲ ਨਹੀਂ ਜਾਂਦਾ, ਸਮਝ ਲੈਣਾ ਜ਼ਿੰਦਗੀ ਦੀ ਬਾਜ਼ੀ ਹਾਰ ਜਾਂਦਾ। ਯਾਦ ਰੱਖ ਸਿਕੰਦਰ ਕੇ ਹੌਸਲੇ ਤੋਂ ਆਲੀ ਥੇ, ਦੁਨੀਆ ਸੇ ਜਬ ਗਿਆ ਤੋ ਦੋਨੋਂ ਹਾਥ ਖਾਲੀ ਥੇ। ਇਹ ਸੱਚ ਹੈ ਵੱਡੇ ਵੱਡੇ ਰਾਜਨ ਔਰ ਭੂਮਨ ਤਾਂ ਕਿ ਤ੍ਰਿਸ਼ਨ ਨਾ ਬੂਝੀ, ਲਪਟ ਰਹੇ ਮਾਇਆ ਰੰਗ ਮਾਤੇ, ਲੋਚਨ ਕਛੂ ਨਾ ਸੂਝੀ, ਦਿਖਿਆ ਮੈਂ ਕਿਨਹੀ ਤ੍ਰਿਪਤ ਨਾ ਪਾਈ, ਜਿਉਂ ਪਾਵਕ ਈਂਧਨ ਨਹੀਂ ਧਰਾਪੈ, ਬਿਨ ਹਰ ਕਹਾਂ ਅਗਾਈ। ਐ ਭਲਿਆ ਵੱਡੇ ਵੱਡੇ ਰਾਜੇ ਹੋ ਕੇ ਵੀ ਅਖੀਰ ਵੇਲੇ ਇੱਕ ਦਿਨ ਦੁਨੀਆ ਤੋਂ ਖਾਲੀ ਹੱਥ ਤੁਰ ਜਾਂਦੇ ਨੇ। ਔਰ ਇੱਕ ਅਦੀਬ ਨੇ ਬੜੇ ਸੁੰਦਰ ਬੋਲ ਲਿਖੇ ਨੇ, ਉਹ ਕਹਿੰਦਾ ਭਲਿਆ ਇੱਕ ਗੱਲ ਧਿਆਨ ਚ ਰੱਖ, ਜੀ ਰਹੇ ਥੇ ਦੁਨੀਆ ਮੈਂ, ਜੀ ਰਹੇ ਥੇ ਦੁਨੀਆ ਮੈਂ, ਹਰ ਰੋਜ਼ ਕੱਪੜੇ ਬਦਲ ਬਦਲ ਕਰ, ਜੀ ਰਹੇ ਥੇ ਦੁਨੀਆ ਮੈਂ, ਹਰ ਰੋਜ਼ ਕੱਪੜੇ ਬਦਲ ਬਦਲ ਕਰ, ਇੱਕ ਦਿਨ ਕੰਧੇ ਪੇ ਉਠਾ ਲੈ ਜਾਏਗੇ ਕੰਧੇ ਬਦਲ ਬਦਲ ਕਰ। ਐ ਭਲਿਆ ਇੱਕ ਦਿਨ ਤੈਨੂੰ ਇੱਕੋ ਕੱਪੜੇ ਵਿੱਚ ਲੈ ਜਾਣਾ, ਇੱਕੋ ਕਫਨ ਵਿੱਚ ਲੈ ਜਾਣਾ, ਉੱਥੇ ਤੇਰਾ ਜੀਵਨ ਦਾ ਕੁਛ ਵੀ ਨਾਲ ਨਹੀਂ ਜਾਣਾ। ਇਸ ਕਰਕੇ ਮੇਰੇ ਸਾਹਿਬ ਕਹਿੰਦੇ ਨੇ ਭਾਵੇਂ ਨਵ ਖੰਡਾਂ ਦਾ ਰਾਜਾ ਬਣ ਜਾਏ, ਤਮਾਮ ਧਰਤੀ ਦਾ ਬਾਦਸ਼ਾਹ ਬਣ ਜਾਏ, ਪਰ ਅਖੀਰ ਵੇਲੇ ਜੀਵਨ ਦੀ ਬਾਜ਼ੀ ਹਾਰ ਜਾਂਦਾ। ਕਹਿ ਕਬੀਰ ਕਿਸ਼ ਗੁਣ ਵਿਚਾਰ, ਚੱਲੇ ਜਵਾਰੀ दोए हाथ चार ना बैंक बैलेंस नाल जांदा ना सोना चांदी नाल जांदा ना राज गद्दी नाल जांदी है ना संसार दी शोभा ते मान वड़ियाई नाल जांदी है एक चीज नाल जांदी है जहां पंथ तेरा को ना सियानू हर का नाम ते नाल पिछानू जय महापिहान दूत जम दले तह केवल नाम संग तेरा चले ए भलिया शुभ गुण नाल जानगे नाम जपया नाल जाएगा अंदर दी चेतना विच वाहिगुरु दा चिंतन कीता ता तेरे नाल जाएगा बाकी संसार विच जो कुछ भी इकट्ठा कीता ही कहिंदे ने अखीर वेले तू जीवन दी बाजी हार के इस दुनिया तो देरा कूच कर जाना है जी
गुण निधान गुण ते नहीं गाए जा पाओ कृपा तारी
ए है गुण निधान ए है गुणा दा खजाना अकाल पुरख वाहिगुरु एक गल थोड़ी ध्यान च रख लेना जदों वाहिगुरु जी दे गुणा वल झात मारीए उस विच तमाम गुण भरे हुए ने तेरे कवन कवन गुण कह कह गावा गुण निधान गुण तिन ही गाए जाको कृपा धारी ए वाहिगुरु जे आप कृपा करो तुमरी कृपा ते जपिया नाओ तुमरी कृपा ते दरगह थाओ ए मालक आप कृपा करो जिस ते आप जी दी रहमत हो जाए कृपा हो जाए ओ नाम जप सकदा इत्थे मैं एक बेनती करांगा सिमरन करन दे लई तीन चीजां मुढ़लियां चाहीदियां एक उद्दम जे उद्दम ना करे ना अमृत वेले उठेगा ना संगत विच आएगा ना नाम जपन लई बैठेगा एक तो उद्दम चाहीदा है दूसरा शरीरक शक्ति भी चाहिदी है जे शरीर में शक्ति ना होए बह ना सके मुखों बोल ना सके अंग अंग कमजोर हो जाए ते हालत ए हो जाए नैनो नीर बह तन खीना पहे केस दुधवानी रूदा कंठ शब्द नहीं उचरै अब क्या करें प्राणी एहो जी हालत हो जाए उस समय भी नाम नहीं जप सकता तो दूजी चीज उद्दम दे नाल है शरीरक शक्ति ते तीजी चीज है अकल दी सियानप जे सियानप नहीं है ना ते फिर दुनिया वाल ते दौड़ेगा पर नाम जपन वाल नहीं कभी मत साथ देवेगी सियानप भी चाहिदी है उद्दम भी चाहिदा है ते शक्ति भी चाहिदी है पर ध्यान च रखियो धन गुरु अर्जन देव पातशाह एक शब्द विच फरमान करदे ने ए मालक मैं तेरे चरणा विच एक अरदास करदा भी ये तिना चीजा नाल ते नाम जपया जांदा पर कृपा करो तिना चीजा दे देन वाले दाता ते तुसी हो ना ते तुसी कृपा करके तिने चीजा मेरी झोली विच पा दियो उद्दम सकत सियानप तुमरी ये तुहाडी चीज है अकल दी सियान भी तुसी दिंदे हो हार परयो स्वामी के द्वार दीजे बुद्ध विवेका ये सियान भी दित्ती तुहाडी ते शरीरक शक्ति प्रदान करन वाले भी तुसी ते उद्दम करो करावो ठाकर ये उद्दम देन वाले भी तुसी उद्दम शकत सियानप तुमरी दे ता नाम बखानी ए मालक जे आप कृपा करो ते तिन्ने चीजां दे समेव नाल मैं नाम जप सकदा हां इस करके मेरे साहब कहंदे ने गुण निदान गुण तिन ही गाए उस गुण निदान दे गुण तिन्ना नहीं गाए जाको कृपा धारी जिस ते आप जी ने कृपा टिका दिती रहमत कर दिती आप जी दी कृपा दे नाल ही ओ नाम जप सकदे ने इस करके मालक दे चरणा विच रोज अरदास करना मालक साडे ते कृपा करो आखो वाहिगुरु फिर सारे आखो वाहिगुरु ਵਾਹਿਗੁਰੂ ਇਹ ਮਾਲਕ ਕਿਰਪਾ ਕਰੋ ਇਹ ਮੈਂ ਨਾਮ ਜਪ ਸਕਾਂ ਤੇ ਆਪ ਜੀ ਦੇ ਦਿੱਤੇ ਇਸ ਬਖਸ਼ਿਸ਼ ਭਰੇ ਕਿਰਪਾ ਦ੍ਰਿਸ਼ਟੀ ਦੇ ਪਾਵਨ ਬਲ ਦੇ ਨਾਲ ਮੈਂ ਆਪ ਜੀ ਦੀ ਨਜ਼ਰ ਵਿੱਚ ਪ੍ਰਵਾਨ ਹੋ ਸਕਾਂ। ਅਨੰਤ ਗੁਣਾਂ ਦਾ ਮਾਲਕ ਹੈ ਵਾਹਿਗੁਰੂ, ਉਸ ਦੇ ਉਹੀ ਗੁਣ ਗਾਉਂਦਾ ਹੈ ਜਿਸ ਦੇ ਮਾਲਕ ਆਪ ਕਿਰਪਾ ਕਰ ਦਿੰਦੇ ਹਨ ਜੀ।
ਸੋ ਸੁਖੀਆ ਧੰਨ ਉਸ ਜਨਮਾ, ਨਾਨਕ ਤਿਸ ਬਲਿਹਾਰੀ।
ਜਿਹੜਾ ਰੱਬ ਨੂੰ ਭੁਲਾਉਂਦਾ ਉਸ ਤੋਂ ਸਤਿਗੁਰੂ ਬਲਿਹਾਰ ਨਹੀਂ ਜਾਂਦੇ, ਜਿਹੜਾ ਦੁਨੀਆ ਸੋਹਣੀ ਬਣਾ ਲੈਂਦਾ ਉਸ ਤੋਂ ਸਤਿਗੁਰੂ ਬਲਿਹਾਰ ਨਹੀਂ ਜਾਂਦੇ। ਧਿਆਨ ਚ ਰੱਖ ਲੈਣਾ, ਜਿਹੜਾ ਵਾਹਿਗੁਰੂ ਜੀ ਦੀ ਚਰਨ ਸ਼ਰਨ ਵਿੱਚ ਆ ਕੇ ਨਾਮ ਜਪਦਾ ਹੈ ਤੇ ਜਿਸ ਤੇ ਮਾਲਕ ਦੀ ਕਿਰਪਾ ਹੋ ਜਾਂਦੀ ਹੈ, ਸਾਹਿਬ ਕਹਿੰਦੇ ਨੇ ਉਹ ਸੁਖੀਆ ਵੀ ਹੈ, ਉਸ ਦਾ ਜਨਮ ਵੀ ਧਨ ਹੈ ਤੇ ਮੈਂ ਉਸ ਤੋਂ ਕੁਰਬਾਨ ਕੁਰਬਾਨ ਜਾਂਦਾ ਹਾਂ। ਉਹਨਾਂ ਨੇ ਆਪਣਾ ਜੀਵਨ ਸਫਲਾ ਕਰ ਲਿਆ। ਥੋੜੀ ਬਾਤ ਧਿਆਨ ਚ ਰੱਖ ਲਿਓ, ਜੀਵਨ ਧਨ ਚਾਹੀਦਾ, ਜੀਵਨ ਸੁਖੀਆ ਚਾਹੀਦਾ ਹੈ। ਬਹੁਤਾ ਜੀਵਨ ਮੰਗੀਆ ਇਹ ਨਹੀਂ ਚਾਹੀਦਾ, ਉਮਰ ਵੱਡੀ ਹੋ ਜਾਏ ਜੀਵਨ ਬਹੁਤਾ ਹੋ ਜਾਏ, ਨਹੀਂ ਇਹ ਮੰਗਣਾ ਚਾਹੀਦਾ ਦਾਤਾ ਸਿਮਰਨ ਬਹੁਤਾ ਹੋ ਜਾਏ। ਇੱਕ ਹਰਨਾਕਸ਼ ਹੈ, ਇੱਕ ਉਸ ਦਾ ਪੁੱਤਰ ਪ੍ਰਹਿਲਾਦ ਹੈ। ਧਿਆਨ ਚ ਰੱਖਿਓ, ਮੈਂ ਦੋਹਾਂ ਦਾ ਆਪ ਜੀ ਦੇ ਸਾਹਮਣੇ ਨਕਸ਼ਾ ਰੱਖਣ ਲੱਗਾ। ਹਰਨਾਕਸ਼ ਬੜਾ ਤਪ ਕਰਕੇ ਵਰ ਮੰਗਦਾ ਹੈ ਕਿ ਮਰਾਂ ਨਾ, ਬਹੁਤਾ ਜੀਵਨ ਹੋ ਜਾਏ। ਪ੍ਰਹਿਲਾਦ ਉਹ ਕਰਤੇ ਦੇ ਦਰੋਂ ਮੰਗਦਾ ਹੈ ਵੀ ਦਾਤਾ ਮੇਰਾ ਸਿਮਰਨ ਬਹੁਤਾ ਹੋ ਜਾਏ, ਮੇਰਾ ਸਿਮਰਨ ਨਾ ਟੁੱਟੇ। ਹੁਣ ਹਾਲਤ ਕੀ ਹੈ ਧਿਆਨ ਚ ਰੱਖ ਲੈਣਾ, ਬਹੁਤਾ ਜੀਵਨ ਮੰਗਣ ਵਾਲੇ ਦਾ ਜੀਵਨ ਨਹੀਂ ਰਿਹਾ ਤੇ ਬਹੁਤਾ ਸਿਮਰਨ ਕਰਨ ਵਾਲੇ ਨੂੰ ਕੋਈ ਮਾਰ ਨਹੀਂ ਸਕਿਆ, ਸਦਾ ਲਈ ਅਮਰ ਹੋ ਗਿਆ। ਬਹੁਤਾ ਜੀਵਨ ਮੰਗੀਆ, ਮੂਆ ਨਾ ਲੋੜਾ ਕੋਈ, ਸੁਖ ਜੀਵਨ ਤੁਸੀਂ ਆਖੀਐ ਜਿਸ ਗੁਰਮੁਖ ਵਸਿਆ ਸੋਏ। ਹਜ਼ੂਰ ਕਹਿਣ ਲੱਗੇ ਸੁਖ ਜੀਵਨ ਮੰਗਿਓ, ਮਾਲਕ ਕਿਰਪਾ ਕਰੋ ਸੋ ਸੁਖੀਆ, ਤੁਹਾਨੂੰ ਉਸ ਜਨਮਾਂ ਦੀ ਦਾਤ ਮੇਰੀ ਝੋਲੀ ਵਿੱਚ ਪੈ ਜਾਏ, ਮੈਂ ਸੁਖ ਜੀਵਨ ਮੰਗਦਾ ਹਾਂ। ਤੇ ਲੋਕ ਕਹਿੰਦੇ ਨੇ ਨਾ ਦਾਤਾ ਕਿਰਪਾ ਕਰੋ ਸਦਾ ਸੁਖੀ ਰਹਾਂ, ਪਰ ਮੇਰੇ ਸਾਹਿਬ ਕਹਿੰਦੇ ਨੇ ਨਾਮ ਸਿਮਰਨ ਕਰ ਤੂੰ ਸਦਾ ਸੁਖੀ ਰਹੇਗਾ। ਵਾਹਿਗੁਰੂ ਨੂੰ ਭੁਲਾਇਆ ਸਦਾ ਦੁੱਖ ਪੱਲੇ ਪੈਂਦੇ ਨੇ, ਵਾਹਿਗੁਰੂ ਦੇ ਸਿਮਰਨ ਕੀਤਿਆਂ ਸਦਾ ਸੁਖੀਆ ਜੀਵਨ ਬਣ ਜਾਂਦਾ। ਸੋ ਸੁਖੀਆ ਧੰਨ ਉਸ ਜਨਮਾਂ, ਚੂਕੇ ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨ ਆਵਣ ਕਾ ਇਹ ਸੁਆਓ, ਜਨ ਕੈ ਸੰਗ ਚਿਤ ਆਵੈ ਨਾਓ, ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਉਹ ਧੰਨਤਾ ਦੇ ਯੋਗ, ਉਹ ਸਦਾ ਨਮਸਕਾਰ ਕਰਨ ਦੇ ਯੋਗ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਕਿੱਡੀ ਬਖਸ਼ਿਸ਼ ਕਰਕੇ 1604 ਵਿੱਚ ਸਾਰੇ ਸੰਸਾਰ ਨੂੰ ਸੁਖੀਆ ਬਣਾਉਣ ਦੇ ਲਈ, ਸਾਰੇ ਸੰਸਾਰ ਨੂੰ ਧਰਮ ਦੀ ਸੇਧ ਦੇਣ ਦੇ ਲਈ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪਾਦਨਾ ਕੀਤੀ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਪਹਿਲਾਂ ਪ੍ਰਕਾਸ਼ ਕੀਤਾ। ਅੱਜ ਸਾਨੂੰ ਇਸ ਗੱਲ ਵੱਲ ਧਿਆਨ ਦੇਣ ਦੀ ਲੋੜ ਹੈ, ਇਹ ਉਹ ਸ਼ਬਦ ਗੁਰੂ ਨੇ ਜਿਨ੍ਹਾਂ ਦੀ ਬਰਕਤ ਨਾਲ ਅਸੀਂ ਸਾਰੇ ਇੱਕ ਥਾਵੇਂ ਇਕੱਠੇ ਬੈਠ ਸਕਦੇ ਹਾਂ, ਜਿਨ੍ਹਾਂ ਦੀ ਬਰਕਤ ਨਾਲ ਸਾਰੇ ਸੰਸਾਰ ਨੂੰ ਬੰਦਗੀ ਕਰਨ ਦੀ, ਇਬਾਦਤ ਕਰਨ ਦੀ, ਧਰਮ ਕਮਾਉਣ ਦੀ, ਨਾਮ ਜਪਣ ਦੀ ਤੇ ਗਲਤ ਦਿਸ਼ਾ ਤੋਂ ਰੋਕਣ ਦੀ ਸਾਹਿਬ ਨੇ ਬਖਸ਼ਿਸ਼ ਕਰਕੇ ਇਤਨੀ ਮਹਾਨ ਇਹ ਰਹਿਮਤ ਕਰ ਦਿੱਤੀ ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ 1604 ਵਿੱਚ ਪਹਿਲਾਂ ਪ੍ਰਕਾਸ਼ ਕੀਤਾ। ਇੱਕ ਗੋਰਾ ਹੋਇਆ, ਉਸਦਾ ਨਾਮ ਹੈ ਟਾਈਮ ਬੀਨ। ਉਸਨੇ ਤਮਾਮ ਦੁਨੀਆ ਭਰ ਦੇ ਧਰਮਾਂ ਦੀ ਸਟੱਡੀ ਕਰਕੇ ਇੱਕ ਬਹੁਤ ਵੱਡੀ ਕਿਤਾਬ ਲਿਖੀ ਹੈ ਜਿਸਦਾ ਨਾਮ ਹੈ ਈਸਟ ਐਂਡ ਵੈਸਟ। ਉਹ ਜਦੋਂ ਸਿੱਖ ਧਰਮ ਦੀ ਸਟੱਡੀ ਕਰਨ ਵਾਸਤੇ ਅੰਮ੍ਰਿਤਸਰ ਆਇਆ, ਹਰਿਮੰਦਰ ਸਾਹਿਬ 15 ਦਿਨ ਰਿਹਾ। ਉਸ ਸਮੇਂ ਸਨ ਪ੍ਰਿੰਸੀਪਲ ਸਤਵੀਰ ਸਿੰਘ ਜੀ, ਉਹ ਕਹਿੰਦੇ ਲਿਖਦੇ ਨੇ ਮੈਂ ਆਪ 15 ਦਿਨ ਉਹਨਾਂ ਦੇ ਨਾਲ ਰਿਹਾ, ਉਹਨਾਂ ਰੋਜ਼ ਹਰਿਮੰਦਰ ਸਾਹਿਬ ਮਸਤਕ ਝੁਕਾਉਣਾ, ਰੋਜ਼ ਅੰਮ੍ਰਿਤ ਵੇਲੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਦੇਖਣਾ, ਰਾਤ ਨੂੰ ਪਾਲਕੀ ਸਾਹਿਬ ਦੀ ਸੇਵਾ ਦੇ ਸਮੇਂ ਫਿਰ ਉਸ ਨੇ ਬੜੇ ਗੌਰ ਨਾਲ ਤੱਕਣਾ। ਉਹ ਈਸਟ ਐਂਡ ਵੈਸਟ ਵਿੱਚ ਲਿਖ ਕੇ ਗਿਆ, ਕਹਿਣ ਲੱਗਾ ਮੈਂ ਦੁਨੀਆਂ ਭਰ ਦੇ ਤਮਾਮ ਧਰਮਾਂ ਦੀ ਸਟੱਡੀ ਕੀਤੀ ਹੈ, ਪਰ ਜੋ ਸ਼ਬਦ ਗੁਰੂ ਦੀ ਪੂਜਾ ਮੈਂ ਹਰਿਮੰਦਰ ਸਾਹਿਬ ਦੇ ਅੰਦਰ ਹੁੰਦੀ ਵੇਖੀ ਉਹ ਕਿਤੇ ਵੀ ਦੁਨੀਆਂ ਭਰ ਵਿੱਚ ਨਹੀਂ ਹੈ। ਵਾਹ, ਇਹ ਉਹ ਸ਼ਬਦ ਗੁਰੂ ਦੀ ਬਰਕਤ ਹੈ ਜੋ ਇੱਕ ਗਿਆਨ ਦਾ ਪ੍ਰਕਾਸ਼ ਦੇ ਕੇ ਤਮਾਮ ਸੰਸਾਰ ਨੂੰ ਜਾਗਰਤੀ ਲਿਆਉਣ ਵਾਲੇ ਤੇ ਤਮਾਮ ਸੰਸਾਰ ਨੂੰ ਆਪਸ ਵਿੱਚ ਪਿਆਰ ਸਿਖਾਉਣ ਵਾਲੇ ਤੇ ਤਮਾਮ ਦੁਨੀਆਂ ਦੇ ਲੋਕਾਂ ਨੂੰ ਹਰ ਧਰਮ ਦੀ ਸੇਧ ਦੇਣ ਵਾਲੇ। ਕੋਈ ਮੁਸਲਮਾਨ ਹੈ ਉਸ ਨੂੰ ਕਹਿ ਦਿੱਤਾ ਪਹਿਲਾ ਸੱਚ ਹਲਾਲ ਦੋਏ, ਤੀਜਾ ਖੈਰ ਖੁਦਾਏ, ਚੌਥੀ ਨੀਅਤ ਰਾਸ ਮਨ, ਪੰਜਵੀਂ ਸਿਫਤ ਸੁਣਾਏ, ਕਰਨੀ ਕਲਮਾ ਆਖ ਕੇ ਤਾਂ ਮੁਸਲਮਾਨ ਸਦਾਏ। ਕਿਸੇ ਹਿੰਦੂ ਵੀਰ ਨੂੰ ਕਹਿ ਦਿੱਤਾ ਹਿੰਦੂ ਕਹਿ ਘਰ ਹਿੰਦੂ ਆਵੇ, ਸੂਤ ਜਨੇਊ ਪੜ ਗਲ ਪਾਵੇ, ਸੂਤ ਪਾਏ ਕਰੇ ਬੁਰਿਆਈ, ਨਾਤਾ ਧੋਤਾ ਥਾਂ ਨਾ ਪਾਈ, ਜੇ ਗਲ ਵਿੱਚ ਜੰਜੂ ਪਾਇਆ ਤੇ ਦੂਜਿਆਂ ਦਾ ਬੁਰਾ ਲੋਚਦਾ ਤੇ ਤੈਨੂੰ ਹਿੰਦੂ ਬਣਨਾ ਨਹੀਂ ਹੈ। ਉਹਨਾਂ ਨੇ ਤਮਾਮ ਸੰਸਾਰ ਨੂੰ ਹਰ ਧਰਮ ਨੂੰ ਸੇਧ ਦਿੱਤੀ, ਐਸੇ ਮੇਰੇ ਸ਼ਬਦ ਗੁਰੂ ਦਾ ਜੋ ਪਹਿਲਾ ਪ੍ਰਕਾਸ਼ ਪੁਰਬ 14 ਸਤੰਬਰ ਨੂੰ ਆ ਰਹੇ, ਜੋ ਕਿ 13 ਸਤੰਬਰ ਨੂੰ ਸ਼੍ਰੀ ਗੁਰਦੁਆਰਾ ਰਾਮਸਰ ਸਾਹਿਬ ਵਿਖੇ ਜੋ ਸੁਬਾਹ 6 ਤੋਂ ਲੈ ਕੇ 10 ਵਜੇ ਤੱਕ ਤੇ ਸ਼ਾਮ ਨੂੰ 4 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਕੀਰਤਨ ਦਰਬਾਰ ਰੱਖਿਆ ਗਿਆ, ਅਤੇ 14 ਤਰੀਕ ਨੂੰ ਇਸੇ ਸਥਾਨ ਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਬੜਾ ਭਾਰੀ ਸ਼ਾਮ ਦੇ ਸਮੇਂ ਕੀਰਤਨ ਦਰਬਾਰ ਰੱਖਿਆ ਗਿਆ। ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਆਪਣੇ ਹਾਜ਼ਰੀਆਂ ਭਰਦਿਆਂ, ਇਸ ਅਸਥਾਨ ਤੇ ਹਾਜ਼ਰੀਆਂ ਭਰਦਿਆਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਅਸੀਸਾਂ ਪ੍ਰਾਪਤ ਕਰਨੀਆਂ, ਜਿੱਥੇ 14 ਸਤੰਬਰ ਨੂੰ ਪਹਿਲਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ, ਉੱਥੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਆਗਮਨ ਪੁਰਬ ਉਹ 29 ਅਕਤੂਬਰ ਨੂੰ ਮਨਾਇਆ ਜਾ ਰਿਹਾ। ਸਾਰੀਆਂ ਸੰਗਤਾਂ ਨੂੰ ਇਸ ਲਈ ਹੱਥ ਜੋੜ ਬੇਨਤੀ ਕੀਤੀ ਜਾਂਦੀ ਹੈ, ਆਓ ਆਪਣੇ ਗੁਰੂ ਦੇ ਦਰ ਆਓ, ਮਸਤਕ ਝੁਕਾਓ ਤੇ ਗੁਰੂ ਦੇ ਦਰ ਦੀਆਂ ਬਰਕਤਾਂ ਝੋਲੀ ਵਿੱਚ ਸ਼ਬਦ ਦੀ ਵਿਚਾਰ ਰਾਹੀਂ ਤੇ ਗੁਰ ਸ਼ਬਦ ਕੀਰਤਨ ਰਾਹੀਂ ਹਿਰਦੇ ਵਿੱਚ ਸੰਭਾਲੋ। ਇਸ ਦਰ ਘਰ ਦੀ ਸੇਵਾ ਵਿੱਚ ਵੀ ਜੁੜੋ, ਇਸ ਦਰ ਘਰ ਤੋਂ ਸ਼ਬਦ ਗੁਰੂ ਦਾ ਉਪਦੇਸ਼ ਲੈ ਕੇ ਵੀ ਆਪਣਾ ਜੀਵਨ ਜੋੜੋ, ਤਾਂ ਕਿ ਐਸੀ ਰਹਿਮਤ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ, ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਹੋਵੇ, ਅਕਾਲ ਪੁਰਖ ਪਰਮੇਸ਼ਵਰ ਜੀ ਦੀ ਕਿਰਪਾ ਹੋਵੇ ਕਿ ਸਾਰਿਆਂ ਦਾ ਜੀਵਨ ਸੁਖੀਆ ਬਣ ਜਾਏ ਤੇ ਜਨਮ ਧੰਨ ਹੋਵੇ ਜਿਨ੍ਹਾਂ ਨੇ ਨਾਮ ਜਪਿਆ। ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਮੈਂ ਉਹਨਾਂ ਤੋਂ ਬਲਹਾਰ ਜਾਂਦਾ, ਸੋ ਸੁਖੀਆ ਧੰਨ ਉਸ ਜਨਮਾਂ ਨਾਨਕ ਤਿਸ ਬਲਹਾਰੀ। ਇਹ ਸਾਹਿਬ ਰਹਿਮਤ ਕਰਨ ਕੀਮਤੀ ਮਾਨਕ ਜਨਮ ਸਫਲਾ ਕਰ ਸਕੀਏ ਜੀ। ਇਹਨਾਂ ਅੱਖਰਾਂ ਨਾਲ ਇੰਨੇ ਕੁ ਅੱਖਰ ਆਖਦਿਆਂ ਹੋਈਆਂ ਭੁੱਲਾਂ ਦੀ ਖਿਮਾ ਮੰਗਦਾ ਹਾਂ ਜੀ, ਕੱਲ੍ਹ ਦੀ ਇੱਕ ਹੋਰ ਹਾਜ਼ਰੀ ਭਰਨ ਦੀ ਸਤਿਗੁਰੂ ਆਪ ਬਖਸ਼ਿਸ਼ ਕਰਨ ਜੀ। ਆਓ ਸ਼ਬਦ ਦੀਆਂ 2 ਪੰਕਤੀਆਂ ਸ਼ਰਵਣ ਕਰਕੇ ਉਪਰੰਤ ਫਤਿਹ ਨਾਲ ਸਾਰੇ ਸਾਂਝ ਪਾਈਏ ਜੀ।
ਗੁਣ ਨਿਧਾਨ ਗੁਣ ਤੇ ਨਹੀਂ ਗਾਏ, ਜਾਂ ਕਉ ਕਿਰਪਾ ਧਾਰੀ, ਸੋ ਸੁਖੀਆ ਧੰਨ ਉਸ ਜਨਮਾ, ਨਾਨਕ ਤਿਸ ਬਲਿਹਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।